ਸਲੋਕ ਦੱਖਣੇ ਮਹੱਲਾ ਪੰਜਵਾ ਨਾਨਕ ਕੱਚੜਿਆਂ ਸਿਉ ਤੋਰ।
ਹਜ਼ੂਰ ਫਰਮਾਉਂਦੇ ਹਨ ਹੇ ਭਾਈ, ਦੱਖਣੇ ਸਲੋਕ ਉਚਾਰ ਕੇ ਕੱਚੇ ਜਿਹੜੇ ਪੁਰਖ ਹੈ, ਜਿਨ ਮਨ ਮੋਹ ਦਿਲੋਂ ਮੁਹੱਬਤ ਜਿਨ ਸਹੀ ਸੱਚੇ ਆ, ਜਿਨ ਮਨ ਹੋਰ ਮੁਖੋਰਸ ਦੇ ਕਾਂਢੇ ਕੱਚੇ ਆ, ਜਿਨ੍ਹਾਂ ਦੇ ਮਨ ਵਿਚ ਕੋਈ ਹੋਰ ਗੱਲਾਂ ਤੇ ਮੂੰਹੋਂ ਹੋਰ ਗੱਲਾਂ ਪੋਚਵੀਆਂ ਕਰਦੇ ਹੈ, ਉਹ ਕੱਚੇ ਪੁਰਖ ਹਨਗੇ। ਇਸ ਕਰਕੇ ਕੱਚੇ ਜਿਹੜੇ ਪੁਰਖ ਹੈ, ਜਿਨ੍ਹਾਂ ਦਾ ਇਰਾਦਾ ਸੱਚਾ ਨਹੀਂ ਹੈ, ਛਲ ਕਰਨਾ ਚਾਹੁੰਦੇ ਹੈ, ਲੋਕਾਂ ਦਾ ਪਦਾਰਥ ਧਨ ਲੋਕਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਹਨ, ਐਸੇ ਜਿਹੜੇ ਕੱਚੇ ਵਿਸ਼ਈ ਪੁਰਖ ਹੈ, ਉਹਨਾਂ ਦੀ ਕੁਸੰਗਤ ਨਾਲੋਂ ਤੋੜ ਦਿਓ ਬਿਰਤੀ ਨੂੰ।
ਢੂੰਡ ਸੱਜਣ ਸੰਤ ਪੱਕੇ,
ਸੰਤ ਮਹਾਤਮਾ ਜਿਨ੍ਹਾਂ ਦੇ ਪ੍ਰਪੱਕ ਹਨ ਸਭ ਗੁਣ ਸਾਰੇ ਦੈਵੀ ਸੰਪਦਾ, ਉਹਨਾਂ ਸੰਤਾਂ ਨੂੰ ਢੂੰਡ ਖੋਜਣਾ ਕਰੋ। ਹਉ ਢੂੰਡੀ ਜੱਗ ਸਵਾਇਆ, ਜਾਂ ਨਾਨਕ ਬਿਰਲੇ ਕਈ ਕੋਈ ਕੋਈ ਹੈ, ਇੱਕ ਅੱਧ ਨਾ ਰਸੀਆੜਾ, ਕਾ ਬਿਰਲੀ ਜਾਏ ਬੁੱਠੀ, ਹੈ ਬਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ। ਇਸੇ ਪ੍ਰਕਾਰ ਇਹ ਕਿਹੋ ਜਿਹੇ ਹਨ ਕੱਚੇ ਜਿਹੜੇ ਪੁਰਖ
ਨਾਨਕ ਕੱਚੜਿਆਂ ਕੋਈ ਜੀਵਨ ਦੇ ਵਿਛੜ ਹੈ।
ਉਹ ਤਾਂ ਜਿਉਂਦੇ ਹੀ ਜਦੋਂ ਜਿੱਦਣ ਉਨਕਾ ਸਵਾਇ ਹੋਏ ਨਾ ਆਵੇ, ਤੇ ਨੇੜੇ ਕੋਨੇ ਟਕਾਸਿਆ, ਜਿਉਂਦੇ ਹੀ ਸਾਥ ਛੱਡ ਜਾਂਦੇ ਹਨ ਮਨਮੁੱਖਾਂ ਨਾਲ ਟੁੱਟੀ ਭਲੀ, ਜਿਨ੍ਹਾਂ ਮਾਇਆ ਨੂੰ ਹਥਿਆਰ।
ਮੋਇਆ ਨਾ ਜਾਹੀ ਛੂ,
ਉਹ ਤਾਂ ਜਿਉਂਦੇ ਹੀ ਛੱਡ ਜਾਂਦੇ ਜਦੋਂ ਕੋਈ ਉਹਨਾਂ ਨੂੰ ਨਾ ਮਿਲੇ। ਉਸੇ ਵੇਲੇ ਕਹਿੰਦੇ ਵੀ ਇਹ ਤੋਂ ਕੀ ਲੈਣਾ ਕੰਗਾਲ ਤੋਂ ਅਸੀਂ ਹੁਣ। ਤੇ ਉਹ ਮਹਾਂਪੁਰਖ ਜਿਹੜੇ ਹਨ ਮਰਿਆ ਹੋਇਆਂ ਦੀ ਵੀ ਸਹਾਇਤਾ ਪਰਲੋਕ ਚ ਕਰਦੇ ਹੈ। ਜਿਸ ਪ੍ਰਕਾਰ ਸਾਧ ਸਿੰਘ ਜੀ ਭਾਈ ਪੁਰਾਣਾ ਜੀ ਸਨ, ਇਹ ਬੀਆਵਾਨ ਚ ਉਜਾੜ ਚ ਬੈਠੇ ਸਨ, ਗੁਰੂ ਕੇ ਲੰਗਰ ਨੂੰ ਲੱਕੜਾਂ ਜਾਂਦੇ ਲੈ ਜਾਂਦੇ ਸਿਮਨ ਕਰਦੇ ਸੀ। ਇੱਕ ਕੋਈ ਸਾਧ ਸੰਗਤ ਜੀ ਪਟਵਾਰੀ ਸੀ, ਉਹਨੂੰ ਬੁਖਾਰ ਚੜਿਆ ਹੋਇਆ ਤੇ ਉਹਦੇ ਕੋਲੇ ਬਿਸਤਰਾ ਛੋਟਾ ਜਿਹਾ ਚੱਕਿਆ ਹੋਇਆ ਤੇ ਤੁਰਿਆ ਨਹੀਂ ਜਾਂਦਾ, ਕੋਲੇ ਆ ਕੇ ਭਾਈ ਪੁਰਾਣੇ ਦੇ ਪੈ ਗਿਆ। ਪੁਰਾਣੇ ਨੂੰ ਕਹਿਣ ਲੱਗਾ ਕਿ ਜੀ ਮੇਰਾ ਜੋ ਕੋਈ ਬਿਸਤਰਾ ਚੱਕ ਲੇ ਮੈਂ ਤੁਰ ਕੇ ਜਾ ਸਕਦਾ। ਕਹਿਣ ਲੱਗੇ ਮੈਂ ਮਜ਼ੂਰੀ ਦੇ ਰਿਹਾ। ਕਹਿੰਦੇ ਮਜ਼ੂਰੀ ਤਾਂ ਅਸੀਂ ਨਹੀਂ ਲੈਣੀ, ਜਾਂ ਤਾਂ ਮਹਾਰਾਜ ਦੇ ਬਚਨ ਤੂੰ ਸੁਣਾਉਂਦਾ ਜਾਈ ਤਾਂ ਸੁਣਦੇ ਚੱਲਾਂਗੇ, ਤੇ ਜਾਂ ਤੂੰ ਸੁਣਦਾ ਜਾਈ ਅਸੀਂ ਸੁਣਾਉਂਦੇ ਚੱਲਾਂਗੇ, ਇਹੋ ਮਜ਼ੂਰੀ ਲੈਣੀ ਹੈ। ਇਹ ਕਹਿ ਕੇ ਸਾਧ ਸਿੰਘ ਜੀ ਭਾਈ ਪੁਰਾਣੇ ਨੇ ਬਿਸਤਰਾ ਚੱਕ ਲਿਆ, ਹੌਲੀ ਹੌਲੀ ਉਹ ਚੱਲ ਪਿਆ। ਜਿਸ ਪਿੰਡ ਜਾਣਾ ਸੀ ਉਸ ਪਿੰਡ ਪਹੁੰਚਾਤਾ, ਛੱਡ ਕੇ ਹੱਥ ਜੋੜੇ ਕਹੇ ਜੀ ਮੈਨੂੰ ਦੱਸੋ ਸੇਵਾ। ਕਹਿੰਦੇ ਨਹੀਂ ਕੋਈ ਸੇਵਾ ਨਹੀਂ। ਜਦੋਂ ਬਾਹਰ ਨਿਕਲੇ ਭਾਈ ਪੁਰਾਣੇ ਜੀ ਦੇ ਅੰਦਰ ਖਿਆਲ ਫੁਰਿਆ, ਇਹਨੂੰ ਤਾਂ ਸਰੀਰ ਛੱਡ ਜਾਣਾ ਹੁਣੇ 8 ਦਿਨਾਂ ਦੇ ਅੰਦਰ। ਉਸ ਵੇਲੇ ਭਾਈ ਪੁਰਾਣੇ ਨੇ ਕਿਹਾ ਕਰ ਭਾਈ ਇਕੱਲਾ ਕਰਕੇ ਸਾਡੀ ਗੱਲ ਸੁਣ ਲੈ, ਤਾਂ ਸਾਰੀ ਉਮਰ ਕੋਈ ਚੰਗਾ ਕੰਮ ਨਹੀਂ ਕੀਤਾ ਹੈ, ਆ ਜਿਹੜਾ 2-4 ਘੜੀਆਂ ਮੈਂ ਤੇਰਾ ਬਿਸਤਰਾ ਚੱਕੀ ਆਇਆ ਤੇ ਬਾਣੀ ਦਾ ਪਾਠ ਕਰਦਾ ਆਇਆ, ਇੰਨੀ ਕੁ ਤੈਨੂੰ ਸਤਸੰਗਤ ਪ੍ਰਾਪਤ ਹੋਈ ਹੈ, ਤਾਂ ਅੱਜ ਤੋਂ 8ਵੇਂ ਦਿਨ ਨੂੰ ਗੁਜ਼ਰ ਜਾਣਾ ਹੈ, ਅਸੀਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਜਾ ਕੇ ਦਰਸ਼ਨ ਕਰਕੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਅੱਜ 5 ਦਿਨ ਨੂੰ ਮੈਂ ਵੀ ਸ੍ਰੀ ਛੱਡ ਜਾਣਾ, ਤੂੰ ਪਰਲੋਕ 'ਚ ਆ ਜਾਈ ਅਤੇ ਪਰਲੋਕ ਵਿੱਚ ਆ ਕੇ ਜਿਸ ਵੇਲੇ ਤੈਨੂੰ ਹਿਸਾਬ ਕਿਤਾਬ ਕੀਤਾ ਤੈਨੂੰ ਨਰਕ 'ਚ ਪਾਉਣਾ ਚਾਹੁਣਗੇ। ਆਹ ਜਿਹੜੀ ਘੜੀ ਤੈਂ ਸਤਸੰਗਤ ਕੀਤੀ ਹੈ ਇਹਦੀ ਬਾਬਤ ਤੂੰ ਕਹੀ ਮੈਨੂੰ ਸਾਧ ਸੰਗਤ ਦੇ ਦਰਸ਼ਨ ਕਰਾ ਦਿਓ, ਸਵਰਗ ਦੇ ਸਾਲ ਦੀ ਇੱਛਾ ਨਾ ਰੱਖੀ। ਇਹ ਸੁਣ ਕੇ ਉਹ ਪਟਵਾਰੀ ਸਹਿਮ ਗਿਆ। 8ਵੇਂ ਦਿਨ ਦਾ ਸਰੀਰ ਸ਼ਾਂਤ ਹੋ ਗਿਆ। ਇੱਧਰ ਭਾਈ ਪੁਰਾਣਾ ਜੀ 5 ਦਿਨ ਪਹਿਲਾਂ ਸਰੀਰ ਛੱਡ ਕੇ ਮਹਾਰਾਜ ਦੇ ਚਰਨਾਂ ਜਾ ਬਰਾਜੇ, ਜਿੱਥੇ ਜਹਾਂ ਸੰਗਤ ਸਾਧ ਗੁਣ ਰਸੈ ਅਨਭਉ ਨਗਰ ਤਹਾਂ ਸਦ ਵਸੈ, ਉੱਥੇ ਭਾਈ ਪੁਰਾਣਾ ਜੀ ਵਿਰਾਜਮਾਨ ਹਨ। ਤੇ ਇਹ ਜਿਹੜਾ ਪਟਵਾਰੀ ਸੀ ਇਹਦੇ ਕਰਮਾਂ ਦਾ ਫਲ ਜਮਦੂਤ ਦਿੰਦੇ ਹੋਏ ਇਹਨੂੰ ਕੁੜਦੇ ਮਾਰਦੇ ਹੋਏ ਪ੍ਰਲੋਕ ਚ ਧਰਮਰਾਜ ਦੀ ਕਚਹਿਰੀ ਚ ਲਗਾਏ। ਉਸ ਵੇਲੇ ਦਾ ਹਿਸਾਬ ਕਿਤਾਬ ਕੀਤਾ ਕੋਈ ਚੰਗਾ ਕੰਮ ਨਹੀਂ ਸਾਰੀ ਜ਼ਿੰਦਗੀ ਵਿੱਚ। ਉਸ ਵੇਲੇ ਸਾਧ ਸੰਗਤ ਜੀ ਧਰਮਰਾਜਾਂ ਨੇ ਕਹਿੰਦੇ ਨਰਕ ਚ ਪਾ ਦਿਓ। ਫਿਰ ਵੇਖਿਆ 8 ਦਿਨ ਪਹਿਲਾਂ ਇੱਕ ਮਹਾਂਪੁਰਖ ਦੀ ਸੰਗਤ ਕਰਕੇ ਇਸ ਮਹਾਰਾਜ ਦੀ ਬਾਣੀ ਸੁਣਨ ਦਾ ਕੋਈ ਸਮਾਂ ਲਾਇਆ, ਉਹਦੇ ਚ ਦੱਸਿਆ ਵੀ ਇਹਨੂੰ ਦੱਸ ਜੇ ਚਾਹੇ ਤਾਂ 1 ਸਾਲ ਤੈਨੂੰ ਸਵਰਗ ਦਾ ਸੁਖ ਦੇ ਦਈਏ, ਜੇ ਚਾਹੇ ਤਾਂ ਸੰਗਤ ਦੇ ਦਰਸ਼ਨ ਕਰਾ ਦਈਏ। ਇਹਨੂੰ ਉਹ ਦੁਖੀ ਨੂੰ ਚੇਤੇ ਆ ਗਿਆ ਭਾਈ ਪੁਰਾਣੇ ਦਾ ਵਚਨ। ਉਸ ਵੇਲੇ ਕਹਿੰਦਾ ਮਹਾਰਾਜ ਮੈਨੂੰ ਸਤਸੰਗਤ ਦੇ ਦਰਸ਼ਨ ਕਰਾਓ। ਉਸ ਵੇਲੇ ਧਰਮਰਾਜ ਨੇ ਕਿਹਾ ਜਾਓ ਲੈ ਜਾਓ ਫਾਟਕਾਂ। ਧਰਮਰਾਜਾ ਨੇ ਕਿਹਾ ਕਿ ਜਿੱਥੇ ਸਤਸੰਗਤ ਦੇ ਫਾਟਕਾ ਉੱਥੇ ਖੜ ਜਾਓ, ਅੱਗੇ ਨਾ ਜਾਇਓ। ਇਹ ਲੈ ਗਏ ਜਿਸ ਵੇਲੇ, ਕਿਹਾ ਵੀ ਟਾਈਮ ਤਾਂ ਤੇਰਾ ਪੂਰਾ ਹੋ ਗਿਆ, ਛੇਤੀ ਆ ਜੀ। ਇਹ ਸਾਧ ਸੰਗਤ ਜੀ ਉਸ ਵੇਲੇ ਸੰਗਤ ਵਿੱਚ ਚਲਿਆ ਗਿਆ, ਭਾਈ ਪੁਰਾਣੇ ਨੂੰ ਪਛਾਣਦਾ ਫਿਰਦਾ, ਜਿੱਥੇ ਭਾਈ ਪੁਰਾਣਾ ਜੀ ਬੈਠੇ ਸੀ ਚਰਨੀ ਪੈ ਗਿਆ ਤੇ ਰੋਇਆ ਕਿ ਮਹਾਰਾ ਮੈਂ ਤਾਂ ਬਾਹਲਾ ਕਸੂਰ ਬੰਦਨ, ਤੁਹਾਡੇ ਦਰਸ਼ਨ ਮੈਨੂੰ ਪ੍ਰਾਪਤ ਹੋ ਗਏ ਹੈ। ਕਹਿਣ ਲੱਗੇ ਹੁਣ ਕਿਤੇ ਨਾ ਜਾ ਬੈਠਾ ਰਹੋ। ਉਸ ਵਕਤ ਸਾਧ ਸੰਗਤ ਜੀ ਭਾਈ ਪੁਰਾਣੇ ਨੇ ਇਸ ਪ੍ਰਕਾਰ ਇਹਨੂੰ ਜੰਮਣ ਬੰਨ ਤੋਂ ਛੁਟਕਾਰਾ ਦੇ ਕੇ ਮੁਕਤ ਕਰਾ ਦਿੱਤਾ ਸੀ। ਸੋ ਹਜ਼ੂਰ ਫਰਮਾਉਂਦੇ ਹਨ, ਉਹ ਮਰਿਆ ਨੂੰ ਵੀ ਛੱਡ ਨਹੀਂ ਜਾਂਦੇ, ਉਹਨਾਂ ਦਾ ਭਲਾ ਕਰ ਦਿੰਦੇ ਆ। ਗੁਰਮੁਖ ਐਸੇ ਹਨ, ਐਸਾ ਜੀਵਨ ਹੈ ਮਹਾਰਾਜ ਸਾਹਿਬ ਦਾ। ਇਹਦੇ ਉੱਤੇ ਕਿਹਾ ਨਾ ਮਾਰਨ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹੋ ਨਾ ਤੂੰ ਨੈਸ਼ਨਾ ਨਿਕਲ ਜਾਇਓ ਦੂਤ। ਕਠਵੱਲੀ ਉਪਨਿਸ਼ਦ ਵਿੱਚ ਵੀ ਇਹ ਪ੍ਰਸੰਗ ਆਉਂਦਾ, ਨਚਕੇਤਾ ਤੇ ਧਰਮ ਰਾਜਾ ਦਾ ਸੰਵਾਦ। ਸਾਧ ਸੰਗਤ ਜੀ ਇਹਦੇ ਚ ਲਿਖਿਆ ਜਮਦੂਤਾਂ ਨੇ ਕਿਹਾ ਸੀ ਸਾਧ ਸੰਗਤ ਸਾਡੀਆਂ ਢੱਕਾਂ ਨੂੰ ਸਾਂਭ ਲੈਂਦੀ ਹੈ, ਅਸੀਂ ਜੰਗ ਕਰਕੇ ਲਿਆਈਏ। ਉਸ ਵੇਲੇ ਧਰਮ ਰਾਜਾ ਨੇ ਕਿਹਾ ਸੀ ਜਿੱਥੇ ਸਾਧ ਸੰਗਤ ਹੋਵੇ, ਜਿੱਥੇ ਵਾਹਿਗੁਰੂ ਦਾ ਭਜਨ ਹੋਵੇ, ਜਿੱਥੇ ਕੀਰਤਨ ਹੋਵੇ ਹਮੇਸ਼ਾ, ਉੱਥੇ ਨਾ ਤਾਂ ਮੈਂ ਛੁੱਟ ਸਕਾਂਗਾ, ਨਾ ਤੁਸੀਂ ਛੁੱਟ ਸਕੋਗੇ, ਨਾ ਜਮਪੁਰੀ ਛੁੱਟ ਸਕੇਗੀ। ਦੂਤੋ ਉੱਥੇ ਨਾ ਜਾਇਓ ਨੇੜੇ, ਵਾਹਿਗੁਰੂ ਦੀ ਆਗਿਆ ਨਹੀਂ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਉਹ ਮਰਿਆਂ ਦੀ ਕਲਿਆਣ ਕਰ ਦਿੰਦੇ ਹੈ, ਛੱਡ ਕੇ ਨਹੀਂ ਜਾਂਦੇ, ਐਸੇ ਗੁਰਮੁਖ ਜੀਵਨ ਵਾਲੇ ਹੁੰਦੇ ਹਨ। ਇਸੇ ਪ੍ਰਕਾਰ
ਨਾਨਕ ਕੱਚੜਿਆ ਸਿਉ ਤੋਂ
ਕੱਚੜੇ ਕੇ ਕਾਮ ਕਰੋ ਲੋਭ ਮੋਹ ਹੰਕਾਰ ਆਦਿਕ ਜਿਹੜੇ ਕੱਚੇ ਹਨ ਕੁਸੰਗਤ, ਇਹਨਾਂ ਦੀ ਹੇ ਪੁਰਖਾ ਛੱਡ ਦੇ।
ਢੂੰਡ ਸੱਜਣ ਸੰਤ ਪੱਕੇ
ਢੂੰਡਣਾ ਕਰ, ਸੰਤ ਕੌਣ ਹੈ ਜਿਨ੍ਹਾਂ ਨੂੰ ਸਾਸ ਗਰਾਸ ਨਹੀਂ ਭੁੱਲਦਾ, ਜਾਂ ਸੱਜਣ ਜਿਹੜੇ ਸ਼ੁਭ ਗੁਣ ਹਨ, ਇਹ ਸੰਤ ਹਨ ਸਤ ਸੰਤੋਖ ਦਿਆ ਧਰਮ ਵਿਚਾਰ, ਇਹ ਪ੍ਰਪੱਕ ਅਵਸਥਾ ਕਰਨ ਵਾਲੇ ਹਨ ਤੇਰੇ ਜੀਵਨ ਦੀ, ਇਹਨਾਂ ਦੀ ਢੂੰਡ ਕਰ, ਖੋਜ ਕਰ, ਗੁਣਾਂ ਨੂੰ ਧਾਰਨ ਕਰ ਅੰਦਰ।
ਜੀਵਨ ਦੇ ਵਿਛੜ ਹੈ
ਉਹ ਜਿਹੜੇ ਹਨ ਕਾਮ ਕ੍ਰੋਧ, ਉਹ ਤਾਂ ਜਿਉਂਦਿਆਂ ਨੂੰ ਛੱਡ ਜਾਂਦੇ ਹਨ, ਹੋਰ ਕਿਸੇ ਅਗਿਆਨੀ ਨੂੰ ਜਾ ਚਿਮੜਦੇ ਮਰਨ ਲੱਗਦਾ
ਜਦੋਂ।
ਇਹ ਜਿਹੜੇ ਦੈਵੀ ਗੁਣ ਪ੍ਰਲੋਕ ਚ ਸਹਾਇਤਾ ਕਰਦੇ ਹੈ, ਮਰਿਆਂ ਨੂੰ ਨੀ ਛੱਡ ਕੇ ਜਾਂਦੇ, ਉੱਥੇ ਵੀ ਪ੍ਰਲੋਕ ਚ ਵੀ ਸਹਾਇਤਾ ਕਰਦੇ ਹੈ। ਇਸ ਕਰਕੇ ਗੁਣਾਂ ਨੂੰ ਧਾਰਨ ਕਰ, ਉਹ ਗੁਣਾਂ ਨੂੰ ਛੱਡ ਦੇ।
ਮਹੱਲਾ ਪੰਜਵਾਂ ਨਾਨਕ ਬਿਜਲੀਆ ਚਮਕਾਨ।
ਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ ਜਦੋਂ ਸਾਉਣ ਦਾ ਮਹੀਨਾ ਆਉਂਦਾ, ਬਿਜਲੀਆਂ ਚਮਕਾਰੇ ਮਾਰਦੀਆਂ ਹਨ,
ਤੁਰਨ ਘਟਾ ਅਤ ਕਾਲੀਆਂ
ਅਤਿਅੰਤ ਕਾਲੀਆਂ ਘਟਾ ਘੁਲਦੀਆਂ ਹਨ ਬੱਦਲਾਂ ਦੀਆਂ,
ਬਰਸਨ ਮੇਘ ਅਪਾਰ
ਬੱਦਲ ਬੜੇ ਭਾਰੀ ਬਰਸਦੇ ਹਨ।
ਨਾਨਕ ਸੰਗਮ ਪਿਰੀ ਸੋਹੰਦੀ,
ਜਿਹੜੀਆਂ ਪਤੀ ਦੇ ਨਾਲ ਹਨ ਉਹ ਸੋਭਨੀਕ ਹਨ, ਸਾਉਣ ਦੇ ਮਹੀਨੇ ਚ ਵੀ ਕਿਸੇ ਪ੍ਰਕਾਰ ਦਾ ਡਰ ਨੀ ਭੈ ਨੀ ਹੈ।
ਨਾਨਕ ਬਿਜਲੀਆ ਚਮਕਾਨ,
ਇਸੇ ਪ੍ਰਕਾਰ ਕਹਿੰਦੇ ਨਾਨਕ ਬਿਜਲੀਆਂ ਚਮਕਨ, ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਚਿੱਤ ਜੁੜਿਆ ਹੋਇਆ ਹੈ, ਉਹਨਾਂ ਨੂੰ ਭਾਵੇਂ ਮਾਇਆ ਆਪਦੇ ਚਮਤਕਾਰੇ ਜਿਹੜੇ ਪਾਉਣੇ, ਬਿਜਲੀਆਂ ਚਮਕਦੀਆਂ ਹੋਣ,
ਗੁਰਨ ਘਟਾ ਅਤ ਕਾਲੀਆਂ,
ਜਿਹੜਾ ਸੰਬੰਧੀਆਂ ਦਾ ਮੋਹ ਕਰਨਾ ਹੈ, ਇਹ ਕਾਲੀਆਂ ਘਟਾਂ ਭਾਵੇਂ ਕਿੰਨੀਆਂ ਘੁਲਦੀਆਂ ਹੋਣ, ਬਾਰੇ ਸੰਬੰਧੀ ਮੋਹ ਕਰਦੇ ਹੁਣ ਪੁਰਖ ਦੇ ਨਾਲ,
ਬਰਸਨ ਮੇਘ ਅਪਾਰ
ਅਤੇ ਪਦਾਰਥਾਂ ਰੂਪੀ ਬੱਦਲ ਬਾਹਰੇ ਵੜਦੇ ਹੁਣ, ਮਾਇਆ ਬਹੁਤ ਹੋ ਜਾਵੇ ਕੋਲੇ,
ਨਾਨਕ ਸੰਗਮ ਪਿੜੀ ਸੋਹੰਦੀ,
ਜੇ ਤਾਂ ਵਾਹਿਗੁਰੂ ਦੇ ਨਾਲ ਮਿਲੇ ਹੋਏ ਤਾਂ ਪਦਾਰਥ ਵੀ ਕੁਝ ਨੀ ਵਿਗਾੜਦੇ, ਮਾਇਆ ਦੇ ਚਮਕਾਰੇ ਵੀ ਕੁਝ ਨੀ ਵਿਗਾੜਦੇ, ਉਹ ਵਾਹਿਗੁਰੂ ਦੇ ਨਾਲ ਸੋਹਦੇ ਹਨ ਹਰ ਹਾਲਤ ਵਿੱਚ। ਜਾਂ ਰਾਜ ਦੇ ਤਾਂ ਕਵਨ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਇਸ ਤਰ੍ਹਾਂ ਵਾਹਿਗੁਰੂ ਦੇ ਨਾਲ ਜਿਹਨਾਂ ਚਿੱਤ ਜੁੜੇ ਹੋਏ ਹੈ, ਉਹ ਪਦਾਰਥਾਂ ਚ ਰਹਿੰਦੇ ਹੋਏ ਵੀ ਸਾਧ ਸੰਗਤ ਜੀ ਸੌਂਦੇ ਹਨਗੇ। ਇਸ ਪ੍ਰਕਾਰ ਦੀ ਉਹਨਾਂ ਦੀ ਹਾਲਤ ਹੈ। ਨਾਨਕ
ਬਿਜਲੀਆ ਚਮਕਨ,
ਸਤਿਗੁਰੂ ਜੀ ਕਹਿੰਦੇ ਹਨ ਜੇ ਕਰਕੇ ਬਿਜਲੀਆਂ ਚਮਕਨ, ਬਿਜਲੀਆਂ ਕਿਹੜੀਆਂ ਹਨ, ਵੇਦਾਂ ਦੀਆਂ ਸੁਰਤੀਆਂ ਜਿਹੜੀਆਂ ਚੇਤੇ ਕਰ ਲੈਣੀਆਂ, ਬਿਜਲੀਆਂ ਦੇ ਚਮਕਾਰੇ ਮਾਰਦੇ ਹੋਣ,
ਗੁਰਨ ਘਟਾ ਅਤ ਕਾਲੀਆਂ,
ਜਿਹੜੀ ਚਰਚਾ ਵਾਰਤਾ ਕਰਨੀ ਹੈ, ਘਟਾਂ ਰੂਪੀ ਕਾਲੀਆਂ ਘਟਾਂ ਇਹ ਘੁਲਦੀਆਂ ਹੋਣ, ਦੂਏ ਦੇ ਸ਼ੰਕਾ ਦਾ ਉੱਤਰ ਦੇਣਾ, ਹੋਰ ਉਹਦੇ ਤੇ ਸ਼ੰਕਾ ਚਾਰ ਪਾ ਦੇਣੀਆਂ, ਇਹ ਘਟਾਂ ਨੂੰ ਘੁਲਦੇ ਹੋਣ, ਪਰਸ਼ਨ ਉੱਤਰ ਆਦਿ ਕਰਦੇ ਹੋਣ,
ਬਰਸਨ ਮੇਘ ਅਪਾਰ
ਅਤੇ ਬੱਦਲ ਜਸ ਰੂਪੀ ਬਾਹਲੇ ਅਪਾਰ ਵਰਸਦੇ ਹੋਣ, ਲੋਕ ਜਸ ਕਰਦੇ ਹੋਣ ਕਿ ਬੜਾ ਸਿਆਣਾ ਇਹ।
ਨਾਨਕ ਸੰਗਮ ਪਿਰੀ ਸੋਹੰਦੀ,
ਜੇ ਤਾਂ ਵਾਹਿਗੁਰੂ ਦੇ ਨਾਲ ਮਿਲਿਆ ਫਿਰ ਤਾਂ ਇਸ ਪ੍ਰਕਾਰ ਦੀਆਂ ਸੁਰਤੀਆਂ ਤੇ ਵਿਦਿਆਰਕਾਂ ਦੇ ਸਹਿਤ ਹੋ ਕੇ ਵੀ ਸੋਮ ਨੀਕ ਹੈ ਤੇ ਜੇ ਕਰਕੇ ਫੇਰ ਇਸੇ ਤਰ੍ਹਾਂ
ਨਾਨਕ ਬਿਜਲੀਆਂ ਚਮਕਾਨ
ਬਿਜਲੀਆਂ ਸਾਧ ਸੰਗਤ ਜੀ ਨਿਆਂ ਦੀਆਂ ਜਿਹੜੀਆਂ ਬਿਜਲੀਆਂ ਨਾ ਇਸ ਪ੍ਰਕਾਰ ਜੁਗਤੀ ਪ੍ਰਧਾਨ ਹੋਣਾ ਇਹ ਜੁਗਤੀਆਂ ਰੂਪੀ ਬਿਜਲੀਆਂ ਚਮਕਦੀਆਂ ਨਿਆਂ ਸ਼ਾਸਤਰ ਪੜਿਆ ਹੋਇਆ ਹੋਵੇ ਅਤੇ ਕਾਲੀਆਂ ਘਟਾਂ ਸੰਧੀਆਂ ਭਗਤੀਆਂ ਜਿਹੜੀਆਂ ਘੁੜਦੀਆਂ ਹੋਣ ਬਾਹਲੀਆਂ ਫੁਰਦੀਆਂ ਹੋਣ ਅਤੇ ਬੱਦਲ ਚਰਚਾ ਤੇ ਚਰਚਾ ਪਰਸ਼ਨ ਤੇ ਪਰਸ਼ਨ ਉੱਤਰ ਤੇ ਉੱਤਰ ਵਿਵਾਦ ਰੂਪੀ ਬੱਦਲ ਵੜਦੇ ਹੋਣ ਝਗੜੇ ਰੂਪ
ਨਾਨਕ ਸੰਗਮ ਪਿਰੀ ਸੁਹੰਦੀ
ਜੇ ਤਾਂ ਮਹਾਰਾਜ ਦੇ ਨਾਲ ਮਿਲਿਆ ਤਾਂ ਭਾਵੇਂ ਕਿੱਡਾ ਚਰਚਾ ਵਾਰਤਾ ਕਰਨ ਵਾਲਾ ਹੋਵੇ ਫੇਰ ਵੀ ਉਹ ਸੋਭ ਨੀਕ ਹੀ ਹੈ
ਨਾਨਕ ਬਿਜਲੀਆ ਚਮਕਾਨ
ਗੁਰੂ ਸਾਹਿਬ ਜੀ ਕਹਿੰਦੇ ਸਤੋ ਮੈਂ ਬਿਰਤੀ ਰੂਪ ਜਦੋਂ ਚਿੱਤ ਇਕਾਗਰ ਹੁੰਦਾ ਬਿਜਲੀਆਂ ਚਮਕਦੀਆਂ ਹਨ ਅਤੇ ਘਟਾਂ ਕਾਲੀਆਂ ਦੀ ਨਿਆਈ ਸਾਧ ਸੰਗਤ ਜੀ ਭਗਤੀ ਜਿਹੜੀ ਹੈ ਉਹ ਭਗਤੀ ਰੂਪ ਸੋਹਣੀਆਂ ਘਟਾਂ ਜਿਹੜੀਆਂ ਹੈ ਕਾਲੀਆਂ ਪੈ ਕਰਕੇ ਭਗਤੀ ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਇਹ ਕਾਲੀਆਂ ਪੈ ਕੇ ਘਟਾਂ ਘੁਲਦੀਆਂ ਹੋਣ ਭਗਤੀ ਸਰਵਣ ਸਿਮਰਨ ਆਦਿਕ
ਬਰਸਨ ਮੇਘ ਅਪਾਰ
ਅਤੇ ਬਰਸਨ ਮੇਘ ਅਪਾਰ ਫਿਰ ਬੱਦਲ ਆਨੰਦ ਰੂਪੀ ਵਰਦੇ ਹੋਣ ਪਾਰਾਵਾਰ ਤੋਂ ਰਹਿਤ ਭਗਤੀ ਕਰਕੇ ਆਨੰਦ ਜਿਹੜਾ ਹੋਣਾ ਹੈ
ਨਾਨਕ ਸੰਗਮ ਪਿਰੀ ਸੁਹੰਦੀਆਂ
ਇਸ ਪ੍ਰਕਾਰ ਵਾਹਿਗੁਰੂ ਦੇ ਨਾਲ ਜਿਹੜੇ ਹਨ ਉਹ ਸੋਹਣੀਆਂ ਹਨ ਮਹਾਂਪੁਰਖ ਸਖੀਆਂ ਫਿਰ ਪੜੀ
ਨਾਨਕ ਬਿਜਲੀਆਂ ਚਮਕਾਨ
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਬਿਜਲੀਆਂ ਹਿਰਦੇ ਦੇ ਅੰਦਰ ਜਿਨ੍ਹਾਂ ਦੇ ਚੰਦਰਮਾ ਦੇ ਸੁਰ ਦੇ ਨਾਲ ਰੋਸ਼ਨੀ ਹੋਣੀ ਸ਼ਾਂਤ ਪੈਣੀ ਹੈ ਚੰਦਰਮਾ ਦੀ ਸੁਰ ਕਰਕੇ ਸ਼ਾਂਤੀ ਨੂੰ ਬਿਜਲੀਆਂ ਚਮਕਦੀਆਂ ਹੋਣ ਅਤੇ ਕਾਲੀਆਂ ਜਿਹੜੀਆਂ ਤ੍ਰਿਪੁਟੀ ਰੂਪ ਘਟਾਂ ਘੁਲਦੀਆਂ ਹੋਣ ਤਿੜਾ ਪਿੰਗਲਾ ਔਰ ਸੁਖਮਨਾ
ਬਰਸਨ ਮੇਘ ਅਪਾਰ
ਦਸਵੇਂ ਦੁਆਰ ਦੇ ਵਿੱਚੋਂ ਬੱਦਲ ਜੋਗਾਨੰਦ ਦੀ ਬਾਹਲੀ ਵਰਖਾ ਹੁੰਦੀ ਹੋਵੇ
ਨਾਨਕ ਸੰਗਮ ਪਿਰੀ
ਜੇ ਵਾਹਿਗੁਰੂ ਦੇ ਨਾਲ ਫੇਰ ਵੀ ਉਹ ਸੋ ਮਨੀਕ ਹਨ ਜਿਨ੍ਹਾਂ ਦੀ ਚਿੱਤ ਦੀਆਂ ਬਿਰਤੀਆਂ ਜੁੜੀਆਂ ਹੋਈਆਂ ਇਸੇ ਪ੍ਰਕਾਰ
ਨਾਨਕ ਬਿਜਲੀਆਂ ਚਮਕਾਂ
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਬਿਜਲੀਆਂ ਦਸਵੇਂ ਦੁਆਰ ਚ ਚਮਕਦੀਆਂ ਬਿਜਲੀ ਦੀ ਨਿਆਈ ਪ੍ਰਕਾਸ਼ ਹੁੰਦਾ ਹੈ ਅਤੇ ਕਾਲੀਆਂ ਘਟਾਂ ਜਿਹੜਾ ਤ੍ਰਿਕੁਟੀ ਛੂਟੇ ਦਸਵਾਂ ਦਰ ਖੁੱਲੇ ਦਸਵਾਂ ਦਰ ਦਾ ਖੁੱਲਣ ਰੂਪ ਇਹ ਕਾਲੀਆਂ ਪੈ ਕੇ ਘਟਾਂ ਘੁਲਦੀਆਂ ਹੋਣ
ਬਰਸਨ ਮੇਘ ਅਪਾਰ
ਅਤੇ ਉਸ ਵੇਲੇ ਯੋਗੀ ਨੂੰ ਜਿਹੜਾ ਮਿੱਠਾ ਕਫ ਦਾ ਰਸ ਆਉਣਾ ਹੈ ਇਹ ਬੱਦਲਾਂ ਦੀ ਵਰਖਾ ਪਾਰਾਵਾਰ ਤੋਂ ਰਹਿਤ ਹੋਵੇ
ਨਾਨਕ ਸੰਗਮ ਪਿਰੀ ਸੁਹੰਦੀਆਂ
ਐਸੇ ਯੋਗੀ ਪੁਰਖ ਦੀ ਜੇ ਬਿਰਤੀ ਵਾਹਿਗੁਰੂ ਦੇ ਨਾਲ ਮਿਲੀ ਹੋਈ ਹੈ ਸਤਿਗੁਰੂ ਜੀ ਕਹਿੰਦੇ ਸੋਭ ਨੀਕ ਹਨ ਗੀਆਂ ਇਸੇ ਪ੍ਰਕਾਰ
ਨਾਨਕ ਬਿਜਲੀਆਂ ਚਮਕਾਂ
ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਬਿਜਲੀਆਂ ਚਮਕਾਨ ਬਿਜਲੀ ਦੀ ਨਿਆਈ ਜਿਹੜਾ ਸਾਧ ਸੰਗਤ ਜੀ ਚਿੱਤ ਦੇ ਅੰਦਰ ਬ੍ਰਹਮ ਸਰੂਪ ਦੀ ਸਖਿਆਤਾ ਹੋਣੀ ਹੈ ਇਉਂ ਬ੍ਰਹਮਾਨੰਦ ਰੂਪੀ ਬਿਜਲੀਆਂ ਦੇ ਚਮਕਾਰੇ ਵੱਜਣ ਅਤੇ ਘਟਾਂ ਦੀ ਨਿਆਈ ਅਵਿਦਿਆ ਦੀਆਂ ਜਿਹੜੀਆਂ ਘਟਾਂ ਹੈ ਇਹ ਘੁਲ ਜਾਣ ਉਸ ਨਿਵਰਤ ਹੋ ਜਾਣ ਕਾਲੀਆਂ ਪੈ ਕੇ
ਬਰਸਨ ਮੇਘ ਅਪਾਰ
ਸਤਿਗੁਰੂ ਸਾਹਿਬ ਬੱਦਲ ਦੀ ਨਿਆਈ ਪਾਰਾਵਾਰ ਤੋਂ ਰਹਿਤ ਸਰਵਣ ਮੰਨਣ ਰਿਆਸਨ ਦੀ ਵਰਖਾ ਕਰਨ
ਨਾਨਕ ਸੰਗਮ ਪਿਰੀ
ਸੁਹੰਦੀਆਂ ਇਉਂ ਤਤਮ ਦਾ ਸੋਧਨ ਕਰਕੇ ਮਹਾਰਾਜ ਦੇ ਨਾਲ ਜਿਹੜੀਆਂ ਰੂਹਾਂ ਹਨ ਉਹ ਸੋਹਣੀਆਂ ਹਨ ਇਸ ਪ੍ਰਕਾਰ ਅਰਥ ਦੇ ਸੱਤ ਹਨ ਸਾਧ ਸੰਗਤ ਜੀ ਵਿਦਵਾਨ ਕਰਦੇ ਹਨ
ਮਹੱਲਾ ਪੰਜਵਾਂ ਜਲ ਥਲ ਨੀਰ ਭਰੇ
ਫਰਮਾਉਂਦੇ ਹਨ ਜਲ ਥਲ ਨੀਰ ਭਰੇ ਜਲਾਂ ਦੇ ਥਾਂ ਵੀ ਪਾਣੀ ਨਾਲ ਤਲਾਬ ਭਰੇ ਹੁੰਦੇ ਹੈ ਤੇ ਥਲ ਜਿਹੜੇ ਖੁਸ਼ਕ ਥਾਂ ਹੈ ਵਰਖਾ ਦੇ ਪੈਣੇ ਕਰਕੇ ਉਹ ਵੀ ਭਰ ਜਾਂਦੇ ਹਨ ਪਾਣੀ ਨਾਲ
ਸ਼ੀਤਲ ਪਵਨ ਝੁਲਾਰ
ਠੰਡੇ ਪਵਨ ਦੇ ਝੋਲੇ ਆਉਣ ਲੱਗ ਜਾਂਦੇ ਵਰਖਾ ਦੀ ਰੁੱਤ ਵਿੱਚ ਸੋਏ ਦੀਆਂ ਭਾਵੇਂ ਸੇਜਾ ਸੁੰਦਰ ਬਣੀਆਂ ਹੋਣ ਪਲੰਗ
ਹੀਰੇ ਲਾਲ ਜੜਨ
ਵਿੱਚ ਹੀਰੇ ਤੇ ਲਾਲ ਜੜੇ ਹੋਏ ਹੋਣ ਸੁਬਰ ਇੱਕ ਵਸਤਰ ਹੁੰਦਾ ਚਾਰ ਖਾਨਿਆਂ ਜਾਂ ਲੜਕੀਆਂ ਦੇ ਵਿਆਹ ਵੇਲੇ ਲਿਆ ਹੁੰਦਾ ਉੱਪਰ ਜਾਂ ਜਿਹਦੇ ਵਿੱਚ ਛੋਟੀਆਂ ਛੋਟੀਆਂ ਬੂਟੀਆਂ ਜਿਹੀਆਂ ਪਾਈਆਂ ਹੋਣ ਉਹ ਸੁਬਰ ਹੋਵੇ ਪਹਿਰਿਆ ਹੋਇਆ ਵਸਤਰ
ਕੱਪੜ ਭੋਗ
ਸੁਬਰ
ਕੱਪੜ ਭੋਗ
ਉਹ ਸੁਬਰ ਪਹਿਰਿਆ ਹੋਵੇ ਕੱਪੜੇ ਸੁੰਦਰ ਪਹਿਰੇ ਹੋਣ ਭੋਗ ਪਦਾਰਥ ਹੋਣ ਭੋਗਣ ਨੂੰ
ਨਾਨਕ ਪਿੜੀ ਲਿਹੂਣੀ
ਤੱਤੀਆ ਜੇ ਪਤੀ ਦੀ ਪ੍ਰਾਪਤੀ ਨੀ ਇਸਤਰੀਆਂ ਫੇਰ ਤਪਦੀਆਂ ਹੀ ਰਹਿੰਦੀਆਂ ਤੱਤੀਆਂ ਹੀ ਰਹਿੰਦੀਆਂ ਉਹਨਾਂ ਦਾ ਚਿੱਤ ਸ਼ਾਂਤ ਨਹੀਂ ਹੋ ਸਕਦਾ ਇਸੇ ਪ੍ਰਕਾਰ
ਜਲ ਫਲ ਨੀਰ ਭਰੇ
ਜਲਾਂ ਦਾ ਥਾਂ ਕੌਣ ਹੈ ਵਿਸ਼ੇ ਰੂਪ ਜਲ ਦਾ ਥਾਂ ਕੌਣ ਹੈ ਇੰਦਰੇ ਇਹ ਵਿਸ਼ੇ ਰੂਪੀ ਪਾਣੀ ਨਾਲ ਭਰੇ ਹੋਏ ਆ ਜਿਨ੍ਹਾਂ ਦੇ
ਸ਼ੀਤਲ ਪਵਨ ਝੁਲਾਰ ਦੇ
ਅਤੇ ਠੰਡੀ ਪਾਉਣ ਦੀ ਨਿਆਈ ਝੋਲੇ ਆਉਂਦੇ ਆ ਲੋਕ ਉਹ ਪਿਆਰਾ ਸਮਝਦੇ ਸੁਖਦਾਈ ਸਮਝ ਕੇ ਉਸਤ ਕਰਦੇ ਹਨ
ਸੇਜੜੀਆ ਸੋਏ
ਅਤੇ ਸੇਜਾ ਉਹਨਾਂ ਦੀਆਂ ਸੋਭਨੀਕ ਸੋਨੇ ਦੀਆਂ ਭਾਵੇਂ ਹੋਣ
ਹੀਰੇ ਲਾਲ ਜੜਨ ਦੀ
ਹੀਰੇ ਲਾਲ ਜੜਨੀਆਂ ਹੀਰੇ ਤੇ ਲਾਲ ਆਦਿਕਾਂ ਦੇ ਸਹਿਤ ਜੜੀਆਂ ਹੋਈਆਂ ਐਡੀ ਭੂਤੀ ਵਾਲੇ ਹੋਣ
ਸੁਬਰ ਕੱਪੜ
ਸੁਬਰ ਸੁੰਦਰ ਕੱਪੜੇ ਪਹਿਰਦੇ ਹੋਣ ਭੋਗ ਆਦਿਕ ਕਰਦੇ ਹੋਣ
ਨਾਨਕ ਪਿਰੀ ਵੀ ਹੋਣੀ
ਜੇ ਵਾਹਿਗੁਰੂ ਦੀ ਪ੍ਰਾਪਤੀ ਦਾ ਤਬ ਦੀਆਂ ਹੀ ਰਹਿੰਦੀਆਂ ਔਰ ਉਹਾਂ ਸ਼ਾਂਤ ਨਹੀਂ ਹੁੰਦੀ ਉਹਨਾਂ ਦੇ ਤਾਈ ਇਸੇ ਪ੍ਰਕਾਰ
ਜਲ ਫਲ ਨੀਰ ਭਰੇ
ਜਲ ਦਾ ਥਾਂ ਕੌਣ ਹੈ ਵੇਦ ਉਹਨਾਂ ਦੇ ਗਿਆਨ ਰੂਪੀ ਪਾਣੀ ਨਾਲ ਚਿੱਤ ਭਰੇ ਹੋਏ ਹੋਣ ਭਾਵੇਂ
ਸ਼ੀਤਲ ਪਵਨ ਝੁਲਾਰ
ਅਤੇ ਜਿਹੜੇ ਸ਼ੀਤਲ ਠੰਡੀ ਪਾਉਣ ਦੇ ਬੁੱਲੇ ਆਉਣ ਦੀ ਨੀ ਆਈ ਕਥਾ ਕੀਰਤਨ ਚੰਗੀ ਕਰਨ ਜਾਣਦਾ ਹੋਵੇ ਪਾਉਣ ਦੇ ਬੁੱਲੇ ਆਉਂਦੇ ਹੋਣ
ਸੇਜੜੀਆ ਸੋਏ
ਅਤੇ ਅੰਤਾ ਕਰਨ ਰੂਪੀ ਸੇਜਾ ਜਿਹੜੀਆਂ ਹੈ ਇਹ ਭਾਵੇਂ ਸੋਭਨੀ ਕਰਨਾ ਮੈਤਰੀ ਮੁਤਾ ਆਦਿਕਾਂ ਦੇ ਸਹਿਤ ਕਹੇ ਮੇਰੀਆਂ ਬਣਾਉਟੀ ਬਣੀਆਂ ਹੋਈਆਂ
ਹੀਰੇ ਲਾਲ ਜੜਨ ਦੀ
ਹੀਰਾ ਕਹੇ ਗਿਆਨ ਹੈ ਮੇਰੇ ਅੰਦਰ ਲਾਲ ਕਹੇ ਮੇਰੇ ਅੰਦਰ ਪ੍ਰੇਮ ਹੈ ਇਉਂ ਇਹ ਜੜਤੀ ਜੜੀ ਹੋਈ ਬਣਾਉਟੀ ਦੱਸੇ
ਸੁਬਰ ਕੱਪੜ
ਸੁਬਰ ਸੋਭਾ ਦੁਨੀਆਂ ਚ ਹੋਵੇ ਖੁਸ਼ਬੂ ਆਵੇ ਮਹਿਕ ਆਵੇ ਯੋਗਾਨੰਦ ਦੀ ਕੱਪੜੇ ਠਾਕਰਾਂ ਨੂੰ ਪਹਿਨਾਉਂਦਾ ਹੋਵੇ ਭੋਗ ਲਗਾਉਂਦਾ ਹੋਵੇ ਠਾਕਰਾਂ ਨੂੰ
ਨਾਨਕ ਪਿਰੀ ਵੀ ਹੋਣੀ
ਤੱਤੀਆ ਇਹਨਾਂ ਸਾਧਨ ਵੀ ਕਰੇ ਪਿਰੀ ਵਾਹਿਗੁਰੂ ਤੋਂ ਬਗੈਰ ਤਪਦੀਆਂ ਰੂਹਾਂ ਰਹਿੰਦੀਆਂ ਸ਼ਾਂਤੀ ਨਹੀਂ ਉਹਨਾਂ ਨੂੰ ਪ੍ਰਾਪਤ ਹੁੰਦੀ ਉਹਨਾਂ ਦੇ ਚਿੱਤ ਉੱਤੇ ਪਖੰਡ ਦੇ ਨਾਲ ਸੁਖੀ ਨਹੀਂ ਹੁੰਦੇ ਇਸੇ ਪ੍ਰਕਾਰ
ਜਲ ਫਲ ਨੀਰ ਭਰੇ
ਜਿਹੜੇ ਲੋਕ ਚੁੰਚ ਗਿਆਨੀ ਹਨ ਉਹ ਕਹਿੰਦੇ ਆ ਸਾਡੇ ਜਲਾਂ ਦਾ ਥਾਂ ਜੋ ਇੰਦਰੇ ਹੈ ਇਹ ਬ੍ਰਹਮਾਨੰਦ ਰੂਪੀ ਜਲ ਨਾਲ ਭਰੇ ਹੋਏ ਆ
ਥਲ
ਥਲ ਰਿਦਾ ਰੂਪੀ ਥਾਂ ਜਿਹੜਾ ਸਰੀਰ ਹੈ ਤੇ ਇੰਦਰੇ ਅੰਤਾ ਕਰਨ ਸਾਰੇ ਬ੍ਰਹਮਾਨੰਦ ਰੂਪੀ ਜਲ ਨਾਲ ਭਰੇ ਹੋਏ ਆ
ਸ਼ੀਤਲ ਪਵਨ ਝੁਲਾਰ
ਅਤੇ ਸਾਡੀ ਸ਼ੀਤਲ ਪੌਣ ਜੇ ਬੁੱਲੇ ਆ ਰਹੇ ਹਨ ਸਾਨੂੰ ਅੰਦਰੋਂ ਠੰਡੀ ਸ਼ਾਂਤੀ ਰੂਪ ਪੌਣ ਦੇ ਬੁੱਲੇ ਸ਼ਾਂਤ ਸ਼ਾਂਤ ਰੂਪੀ ਹਵਾ ਦੇ ਬੁੱਲੇ ਆ ਰਹੇ ਹਨ ਝੋਲੇ ਦੇ ਰਹੇ ਹਨ
ਸੇਜੜੀਆ ਸੋਏ
ਸਾਡੀਆਂ ਸੇਜਾ ਕਰਨਾ ਮੈਤਰੀ ਮੁਤਾ ਕਰਕੇ ਸੋਨੇ ਦੀਆਂ ਸੋਭ ਰਹੀਆਂ ਹਨ
ਹੀਰੇ ਲਾਲ ਜੜਨ ਦੀ
ਸਾਡੇ ਅੰਦਰ ਹੀਰਾ ਪਰਮੇਸ਼ਰ ਦਾ ਨਾਮ ਵਸਿਆ ਹੋਇਆ ਸਾਡੇ ਅੰਦਰ ਪ੍ਰੇਮ ਹੈ ਇਸ ਪ੍ਰਕਾਰ ਸਾਡੇ ਜੜਤੀ ਹੈ ਗੁਣਾਂ ਦੀ ਮਨ ਲੈਣ
ਸੁਬਰ ਕੱਪੜ
ਇਸੇ ਪ੍ਰਕਾਰ ਸੋਭਾ ਦੁਨੀਆਂ ਚ ਹੋਵੇ ਤੇ ਸੋਹਣੇ ਲੋਕ ਕੱਪੜੇ ਦੇਣ ਭੋਗ ਭਗਾਉਣ
ਨਾਨਕ ਪਿਰੀ ਵੀ ਹੋਣੀ
ਏਡੇ ਆਦਰ ਵਾਲਾ ਵੀ ਹੋਵੇ ਜੇ ਵਾਹਿਗੁਰੂ ਤੋਂ ਬਿਨਾਂ ਸਤਿਗੁਰੂ ਜੀ ਕਹਿੰਦੇ ਤਪਦੀਆਂ ਹੀ ਰਹਿੰਦੀਆਂ ਹਨ ਉਹ ਰੂਹਾਂ ਸ਼ਾਂਤੀ ਨਹੀਂ ਕਦੇ ਚਿੱਤ ਜਾਂਦੀ ਇਸ ਪ੍ਰਕਾਰ ਦੇ ਸਤਿਸੰਗ ਜੀ ਵਿਦਵਾਨ ਅਰਥ ਕਰਦੇ ਹਨ
ਪੌੜੀ ਕਾਰਨ ਕਰਤਾ ਜੋ ਕੀਆ
ਕਾਰਨ ਕਰਤਾ ਪੁਰਖ ਜੋ ਪਰਮੇਸ਼ਵਰ ਹੈ ਜਿਸ ਨੇ ਕਾਰਨ ਸੰਸਾਰ ਕੀਤਾ ਹੈ
ਸੋਈ ਹੈ ਕਰਨ
ਜੋ ਕਾਰਨ ਰੂਪ ਜਗਤ ਪਰਮੇਸ਼ਵਰ ਨੇ ਰਚਿਆ ਹੈ ਇਹਦੇ ਵਿੱਚ ਜੋ ਪਰਮੇਸ਼ਵਰ ਨਿਮਿਤ ਕਾਰਨ ਹੋ ਕੇ ਉਪਾਦਾਨ ਕਾਰਨ ਹੋ ਕੇ ਜਗਤ ਪੈਦਾ ਕੀਤਾ ਹੈ ਇਹਦੇ ਵਿੱਚ ਜਿਹੇ ਜਿਹੇ ਜੀਵਾਂ ਦੀ ਵਾਸ਼ਨਾ ਸੀ ਉਹਦੇ ਅਨੁਸਾਰ ਮਹਾਰਾਜ ਸਾਹਿਬ ਜੀ ਨੇ ਵਾਸ਼ਨਾ ਅਨੁਸਾਰ ਪ੍ਰਵਿਰਤੀ ਦਿੱਤੀ ਹੈ ਉਹੋ ਜਿਹੇ ਕਰਤੱਵਾਂ ਨੂੰ ਕਰਨਾ ਕਰਦੇ ਹਨ ਜੀਵ
ਜੇ ਸੌ ਧਾਵ ਹੈ ਪ੍ਰਾਣੀਆਂ
ਜੇ ਪ੍ਰਾਣਾ ਧਾਰੀ ਜੀਵ ਜੇ ਸੈਂਕੜੇ ਯਤਨ ਕਰਕੇ ਤੂੰ ਧਾਉਣਾ ਕਰੇ ਦੌੜਨਾ ਕਰੇ
ਤੁਰ ਲੈਣਾ
ਜੋ ਤਾਂ ਨਿਸਕਾਮ ਕਰਮ ਕੀਤੇ ਤੈਨੂੰ ਭਗਤੀ ਆ ਜਾਏਗੀ ਜੇ ਸਕਾਮ ਕਰਮ ਕੀਤੇ ਤੇਰਾ ਸੰਸਾਰ ਚ ਮਨ ਪਰਚਿਆ ਰਹੂ ਉਹ ਜਿਸ ਪ੍ਰਕਾਰ ਦੇ ਤੇਰੇ ਕਰਮ ਕੀਤੇ ਸੈਂਕੜੇ ਧਾਉਣੀਆਂ ਕਰਕੇ ਦੌੜਦਾ
ਰਹੋ
ਤੁਰੋਂ ਉਹ ਦਾਤ ਜਿਹੜੀ ਲਹਿਣਾ ਮੱਥੇ ਦੇ ਲੇਖ ਲਿਖੇ ਹੋਏ ਹੈ ਉਹਨਾਂ ਅਨੁਸਾਰ ਹੀ ਫਲ ਪਾ ਸਕੇਗਾ।
ਫਿਰ ਕਰਮਾ ਕਿਸੂ ਨਾ ਲੱਭੇ,
ਜਿੰਨਾ ਚਿਰ ਗੁਰੂ ਸਾਹਿਬ ਦੀ ਕਿਰਪਾ ਨਹੀਂ ਹੁੰਦੀ ਤੇ ਕਮਾਈ ਨਹੀਂ ਕਰਦਾ ਹੈ, ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਤੈਨੂੰ ਪ੍ਰਾਪਤ ਨਹੀਂ ਹੋਣਾ।
ਜੇ ਫਿਰ ਹੈ ਸਭ ਧਰਨ,
ਜੇ ਸਾਰੀ ਧਰਤੀ ਤੇ ਚੌਹਾਂ ਕੁੰਟਾਂ ਚ ਫਿਰਿਆ ਆਵੇ ਨਵਾਂ ਖੰਡਾਂ ਵਿਚ, ਫਿਰ ਵੀ ਹੱਥ ਨਹੀਂ ਕੋਈ ਆਉਣਾ।
ਗੁਰਮਿਲ ਭਾਉ ਗੋਬਿੰਦ ਕਾ,
ਇਹ ਤਾਂ ਸਤਿਗੁਰਾਂ ਦੇ ਨਾਲ ਮਿਲਣਾ ਕਰ ਤੇ ਵਾਹਿਗੁਰੂ ਦਾ ਭੈ ਹਿਰਦੇ ਚ ਧਾਰਨ ਕਰ।
ਭੈ ਡਰ ਦੂਰ ਕਰਨਾ,
ਇਸ ਪ੍ਰਕਾਰ ਜਿਹੜਾ ਕਾਲ ਦਾ ਭੈ ਹੈ ਤੇ ਪ੍ਰਲੋਕ ਦਾ ਭੈ ਹੈ, ਮਰਨ ਦਾ ਭੈ ਹੈ, ਜੰਮਣ ਦਾ ਭੈ ਹੈ, ਜਮਾਂ ਦਾ ਭੈ ਹੈ, ਵਿਕਾਰਾਂ ਦਾ ਭੈ ਹੈ, ਇਹਨੂੰ ਮਹਾਰਾਜ ਸਾਹਿਬ ਦੂਰ ਕਰ ਦੇਣਗੇ।
ਭੈ ਤੇ ਬੈ ਰਾਗ ਉਪਜੈ,
ਜਦੋਂ ਤੂੰ ਵਾਹਿਗੁਰੂ ਨੂੰ ਹਰ ਵਕਤ ਅੰਗ ਸੰਗ ਜਾਣੇਗਾ, ਇਸ ਭੈ ਦੇ ਧਾਰਨ ਕਰਕੇ ਤੇਰੇ ਅੰਦਰ ਵਿਰਾਗ ਪੈਦਾ ਹੋਊ ਵਾਹਿਗੁਰੂ ਦੇ ਮਿਲਣ ਦਾ। ਮੇਰਾ ਮਨ ਤਾਂ ਬਹੁਤ ਵਿਰਾਗਿਆ, ਹਰ ਨੈਣ ਦਾ ਸਪਿੰਨੇ ਵਾਲੀ ਹਾਲਤ ਹੋਵੇਗੀ।
ਹਰ ਖੋਜ ਫਿਰਨਾ,
ਫਿਰ ਤੂੰ ਹਰੀ ਦੀ ਖੋਜ ਨੂੰ ਖੋਜਦਾ ਸੰਤਾਂ ਮਹਾਤਮਾ ਦੀ ਸੰਗਤ ਫਿਰਨਾ ਕਰੇਗਾ।
ਖੋਜ ਤੋਂ ਸਹਿਜ ਉਪਜੇ,
ਜਦੋਂ ਖੋਜੇਗਾ ਮਨ ਨੂੰ, ਖੋਜੇਗਾ ਤਨ ਨੂੰ, ਖੋਜੇਗਾ ਸਤਸੰਗਤ ਨੂੰ, ਖੋਜੇਗਾ ਵੇਦਾਂ ਨੂੰ, ਸ਼ਾਸਤਰਾਂ ਨੂੰ, ਖੋਜਦਿਆਂ ਖੋਜਦਿਆਂ ਸਤਸੰਗਤ ਦੁਆਰਾ ਜਦੋਂ ਤੈਨੂੰ ਸਹਿਜ ਗਿਆਨ ਪ੍ਰਾਪਤ ਹੋ ਗਿਆ, ਸਰਵਣ ਗਿਆਨ ਨੂੰ ਖੋਜਿਆ, ਮੰਨਣ ਗਿਆਨ ਨੂੰ ਖੋਜਿਆ, ਨਿਧਿਆਸਨ ਕੀਤਾ, ਫਿਰ ਅਪਰੋਹ ਗਿਆਨ ਰੂਪੀ ਸਹਿਜ ਹੋ ਗਿਆ,
ਫਿਰ ਜਨਮ ਨਾ ਮਰਨਾ,
ਫਿਰ ਤੂੰ ਨਾ ਜਨਮ ਧਾਰੇਗਾ ਨਾ ਮਰਨਾ ਹੋਵੇਗਾ, ਮੁਕਤ ਹੋ ਜਾਏਗਾ।
ਹਿਆਏ ਕਮਾਏ ਧਿਆਇਆ,
ਜਿਨ੍ਹਾਂ ਨੂੰ ਪਾਈ ਹਿਆ ਹਿਰਦੇ ਦੇ ਨਾਲ ਕਮਾਈ ਕੀਤੀ ਹੈ, ਹਿਰਦਿਓ ਦਿਲੋਂ ਲਾ ਕੇ ਜਿਨ੍ਹਾਂ ਨੇ ਕਮਾਈ ਕੀਤੀ ਹੈ, ਬਾਣੀ ਕਰਕੇ ਜਸ ਕੀਤਾ ਹੈ, ਸਰੀਰ ਕਰਕੇ ਰੋਮ ਰੋਮ ਕਰਕੇ ਧਿਆਇਆ ਹੈ, ਹਿਰਦੇ ਨਾਲ ਧਿਆਣਾ ਕੀਤਾ ਮਨ ਬਾਣੀ ਸਰੀਰ ਕਰਕੇ,
ਪਾਇਆ ਸਾਧ ਸਰਣਾ,
ਪਹਿਲਾਂ ਸਰੀਰ ਕਰਕੇ ਸਾਧੂਆਂ ਦੀ ਸ਼ਰਨ ਨੂੰ ਪਾਇਆ, ਸਾਧੂਆਂ ਦੀ ਸੰਗਤ ਸ਼ਰਨ ਪਾ ਕੇ ਫਿਰ ਕਮਾਈ ਕੀਤੀ, ਬਾਣੀ ਕਰਕੇ ਜਸ ਗਾਉਣਾ ਕੀਤਾ, ਫਿਰ ਹਿਰਦੇ ਕਰਕੇ ਕਮਾਉਣਾ ਕੀਤਾ, ਇਸ ਪ੍ਰਕਾਰ ਵਾਹਿਗੁਰੂ ਦੇ ਸਰੂਪ ਨੂੰ ਪਾ ਲਿਆ।
ਬੋਹਿਤ ਨਾਨਕ ਦੇਵ ਗੁਰ,
ਇਹ ਭਾਈ ਜਹਾਜ਼ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪਾਸ ਹੈ ਨਾਮ ਦਾ,
ਜਿਸ ਹਰ ਚੜਾਏ ਜਿਸ ਭਉ ਜਲ ਤਰ,
ਜਿਸ ਨੂੰ ਹਰੀ ਗੁਰੂ ਸਾਹਿਬ ਦੀ ਸ਼ਰਨ ਦੇ ਰੂਪ ਚੜਾ ਦੇਵੇ, ਭਾਣਾ ਮੰਨਣ ਵਾਲਾ ਜਾਣ ਕੇ ਹੁਣ ਸੰਸਾਰ ਸੰਬੰਧ ਤੋਂ ਭਾਈ ਤਰਨਾ ਕੀਤਾ, ਉਹ ਮੁਕਤ ਹੋਏ ਹਨ।
ਅੱਗੇ
ਨੂੰ ਵੀ ਜਿਹਨੂੰ ਮਹਾਰਾਜ ਸਾਹਿਬ ਚੜਾਉਣਗੇ ਨਾਮ ਦੇ ਜਹਾਜ਼ ਤੇ, ਉਹਨਾਂ ਨੇ ਸੰਸਾਰ ਸੁਣ ਕਰਕੇ ਮੁਕਤ ਰੂਪੀ ਕਿਨਾਰੇ ਤੇ ਪਹੁੰਚਣਾ ਹੈ।
ਸਲੋਕ ਮਹੱਲਾ ਪੰਜਵਾਂ, ਪਹਿਲਾ ਮਰਨ ਕਬੂਲ।
ਇਹ ਅਕਾਲ ਗੋ ਬਾਣੀ ਅਕਾਲ ਪੁਰਖ ਵੱਲੋਂ ਆਕਾਸ ਬਾਣੀ ਹੈ, ਹੇ ਜੀਵ ਜੇ ਤੂੰ ਮੈਨੂੰ ਮਿਲਣਾ ਚਾਹੁੰਦਾ ਹੈ, ਪਹਿਲਾਂ ਮਰਨ ਕਬੂਲ, ਪਹਿਲਾਂ ਭਾਈ ਮੌਤ ਨੂੰ ਆਪਣੀ ਨੂੰ ਕਬੂਲ ਕਰ ਲੈ। ਕਿਉਂਕਿ ਇਸੇ ਪ੍ਰਕਾਰ ਕਬੀਰ ਜੀ ਨੇ ਵੀ ਕਿਹਾ ਹੈ ਕਿ ਰਾਮ ਰਤਨ ਤੋਂ ਪਾਈ ਜੋ ਪਹਿਲੇ ਤਾਂ ਜੇ ਸਰੀਰ, ਪਹਿਲਾਂ ਸਰੀਰ ਛੱਡ ਜਿਵੇਂ ਪੰਜਾਂ ਪਿਆਰਿਆਂ ਨੂੰ ਸੀਸ ਦਿੱਤਾ ਸੀ, ਇਸ ਪ੍ਰਕਾਰ ਆਪਾਂ ਭਾਵ ਗਾਉਣਾ ਕਰ, ਪਹਿਲਾਂ ਭਾਈ ਆਪਣੀ ਮੌਤ ਨੂੰ ਕਬੂਲ ਪ੍ਰਵਾਨ ਕਰ ਲੈ।
ਜੀਵਨ ਕੀ ਛੱਡ ਆ,
ਇਹ ਜਿਉਣ ਦੀ ਜਿਹੜੀ ਆਸ ਹੈ ਇਹਨੂੰ ਬਿਲਕੁਲ ਹੀ ਛੱਡ ਦੇ।
ਉਹ ਸਭਨਾ ਕੀ ਰੇਣਕਾ,
ਸਾਰਿਆਂ ਦੀ ਚਰਨ ਸਭਨ ਕੀ ਕਿ ਸਭਨਾ ਕੀ,
ਉਹ ਸਭਨਾ ਕੀ ਰੇਣਕਾ,
ਤੁਹਾਡੇ ਪੋਥੀਆਂ ਤੇ ਕਿਵੇਂ ਆ, ਕੰਨਾ ਹੈਗਾ ਸਭਨਾ ਚ, ਸਾਰਿਆਂ ਦੀ ਧੂੜ ਬਣ ਜਾ, ਤਾਂ ਭਾਈ ਆ ਤੈਨੂੰ ਅਸੀਂ ਮੇਲ ਲਈਏ, ਸਾਡੇ ਸਰੂਪ ਚ ਮਿਲ ਗਿਆ, ਫਿਰ ਜਿਉਂ ਜਲਵੇਂ ਜਲਾਇਆ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ, ਜੇ ਮੁਕਤ ਹੋਣਾ ਚਾਹੁੰਦਾ ਮੈਨੂੰ ਮਿਲਣਾ ਚਾਹੁੰਦਾ ਤੇ ਫਿਰ ਖੁੱਲੇ ਦਰਵਾਜੇ ਆ ਜਾ, ਜੇ ਤੇ ਇਹ ਗੁਣ ਧਾਰਨ ਕਰ ਲਵੇਗਾ।
ਮਹੱਲਾ ਪੰਜਵਾਂ, ਮੋਆ ਜੀਵਨ ਦਾ ਪੇਖ,
ਇਹ ਜਿਹੜੇ ਮਰੇ ਹੋਏ ਹਨ ਜੀਵਤ ਭਾਵ ਤੋਂ, ਉਹਨਾਂ ਨੂੰ ਜਿਉਂਦੇ ਵੇਖਣਾ ਕਰ ਹਮੇਸ਼ਾ ਲਈ।
ਜੀਵਨ ਦੇ ਮਰ ਜਾਣ,
ਜਿਹੜੇ ਸੰਸਾਰ ਵੱਲ ਜਿਉਂਦੇ ਆ ਵਿਕਾਰਾਂ ਚੋਂ ਮਰ ਕੇ ਜਾਣਗੇ, ਜੂਨਾਂ ਚ ਵਾਸ਼ਨਾ ਦੇ ਬੱਧੇ ਹੋਏ ਉਹ ਮਰ ਜਾਣਗੇ ਜਾਣ ਲਿਨਾ
ਮੁਹੱਬਤ ਇੱਕ ਸਿਉ,
ਜਿਨ੍ਹਾਂ ਦੀ ਇੱਕ ਵਾਹਿਗੁਰੂ ਦੇ ਨਾਲ ਮੁਹੱਬਤ ਪ੍ਰੀਤ ਹੈ।
ਮਾਨਸ ਪ੍ਰਧਾਨ,
ਉਹ ਮਨੁੱਖ ਭਾਈ ਪ੍ਰਧਾਨ ਮੁਖੀ ਹੈ ਵਿਕਾਰਾਂ ਨੂੰ ਜਿੱਤ ਕੇ।
ਮਹੱਲਾ ਪੰਜਵਾਂ, ਜਿਸ ਮਨ ਵਸੈ ਪਾਰ ਬ੍ਰਹਮ,
ਇਹ ਸਾਧ ਸਿੰਘ ਜਿਨ੍ਹਾਂ ਦੇ ਮਨ ਚ ਪਾਰ ਬ੍ਰਹਮ ਪਰਮੇਸ਼ਰ ਵਸ ਜਾਂਦਾ ਹੈ,
ਨਿਕਟ ਨਾ ਆਵੇ ਪੀਰ,
ਉਹਨਾਂ ਦੇ ਕੋਲੇ ਪੀਰੀਆਂ ਲਾਉਣ ਵਾਲਾ ਨਹੀਂ ਆ ਸਕਦਾ, ਉਹਦੇ ਤੇ ਕਿਸੇ ਦੀ ਤਾਕਤ ਨਹੀਂ ਚੱਲ ਸਕਦੀ ਪੀੜੀਆਂ ਆਦਿਕਾਂ ਦੀ, ਅਤੇ ਪੀੜ ਵੀ ਨਹੀਂ ਉਹਨਾਂ ਦੇ ਜਮਾਂ ਦੀ ਨੇੜੇ ਆ ਸਕਦੀ, ਜੰਮਣ ਮਰਨ ਦੀ ਪੀੜ ਵੀ ਨਹੀਂ ਆ ਸਕਦੀ। ਪੀਲ ਹਾਥੀ ਆਦਿਕਾਂ ਦੀਆਂ ਜੂਨਾਂ ਵੀ ਨਹੀਂ ਉਹਦੇ ਨੇੜੇ ਆਉਂਦੀਆਂ, 84 ਲੱਖ ਜੂਨ ਨਹੀਂ ਭੋਗਣੀ ਪੈਂਦੀ। ਹਾਂਜੀ,
ਭੁੱਖ ਦੇਖ ਤਿਸ ਨਾ ਵਿਆਪੇ,
ਉਹਨੂੰ ਪਦਾਰਥਾਂ ਦੇ ਆਸਾ ਰੂਪੀ ਭੁੱਖ ਤ੍ਰਿਸ਼ਨਾ ਦੀ ਤੇ ਉਹਨੂੰ ਤਿਸ ਦੇ ਤਾਈਂ ਨਹੀਂ ਵਿਆਪਦੀ ਲੱਗਦੀ ਹੈ।
ਜਮ ਨਹੀਂ ਆਵੇ ਨੀ
ਉਹਨਾਂ ਦੇ, ਜਮ ਵੀ ਨੇੜੇ ਨਹੀਂ ਆ ਸਕਦਾ ਤੇ ਜਮ ਨਹੀਂ ਨੇੜੇ ਆ ਸਕਦਾ। ਮੀਰ ਬੈਤਰਨੀ ਨਦੀ ਆਦਿਕ ਸੰਸਾਰ ਸਾਗਰ ਵਿੱਚ ਵੀ ਨੇੜੇ ਨਹੀਂ ਆਉਂਦੇ, ਮੁਕਤ ਹੋ ਜਾਂਦੇ ਹਨ।
ਪੌੜੀ ਕੀਮਤ ਕਹਿਣ ਨਾ ਜਾਈ,
ਉਹ ਵਾਹਿਗੁਰੂ ਦੀ ਕੀਮਤ ਸਮਾਪਤ ਹੀ ਕਰਦੇ ਹਨ 23 ਪੌੜੀਆਂ ਵਾਲੀ ਵਾਰ ਦੀ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦੀ ਕੀਮਤ ਨਹੀਂ ਭਾਈ ਕਹੀ ਜਾ ਸਕਦੀ।
ਸੱਚ ਸਾਹ ਅਡੋਲ,
ਉਹ ਸੱਚਾ ਸ਼ਾਹ ਪਾਤਸ਼ਾਹ ਹੈ, ਅਡੋਲ ਹੈ, ਆਪਣੇ ਸਰੂਪ ਦਾ ਚੱਲ ਸਰੂਪ ਹੈ।
ਸਿੱਧ ਸਾਧਕ ਗਿਆਨੀ ਧਿਆਨੀ,
ਸਿੱਧ ਸਿੱਧੀਆਂ ਵਾਲੇ ਸਾਧਕ ਸਾਧਨਾ ਕਰਨ ਵਾਲੇ ਗਿਆਨੀ ਜਿਹੜੇ ਸਾਂਖੀ ਲੋਕ ਹਨਗੇ, ਤੱਤਾਂ ਦਾ ਨਿਰਣਾ ਕਰਨ ਵਾਲੇ, ਧਿਆਨੀਆਂ ਪਤੰਜਲੀ ਬਿਰਤੀ ਦਾ ਨਿਰੋਧ ਕਰਨ ਵਾਲੇ ਜਿਹੜੇ ਹਨ,
ਕੌਣ ਤੁਧ ਨੂੰ ਤੋਲੇ,
ਤੇਰੇ ਸਰੂਪ ਨੂੰ ਕਿਹੜਾ ਤੋਲ ਸਕਦਾ, ਵਿਚਾਰ ਸਕਦਾ। ਮਹਾਰਾਜ ਵਿਚਾਰਨ ਤੋਂ ਰਹੇ ਤੂੰ ਆਪ,
ਭੰਨਣ ਘੜਨ ਸਮਰੱਥ ਹੈ।
ਹੇ ਮਹਾਰਾਜ, ਸਾਰੇ ਜਗਤ ਨੂੰ ਪਰਲੋ ਕਰਨ ਨੂੰ, ਭੰਨਣ ਨੂੰ ਤੇ ਸਾਰੇ ਜਗਤ ਨੂੰ ਉਤਪੰਨ ਕਰਨ ਨੂੰ ਸਮਰੱਥ ਹੈ ਤੂੰ। ਹਰਨ ਭਰਨ ਜਾਂਗਾ ਨੇਤਰ ਹੋਰ,
ਸਭ ਪੜ ਲੈ,
ਉਤਪਤੀ ਕਰਨ ਵਾਲਾ ਵੀ ਸਾਰਿਆਂ ਦੀ ਆਪ ਹੈ ਤੇ ਪੜਲੋਂ ਕਰ ਕਰਕੇ ਭੰਨਣ ਵਾਲਾ ਵੀ ਆਪ ਹੈ ਤੇ ਉਤਪਤੀ ਕਰਕੇ ਘੜਨ ਵਾਲਾ ਵੀ ਆਪ ਸਮਰੱਥ ਹੈ। ਸ਼ੁਭ ਗੁਣਾਂ ਨੂੰ ਸੱਚੇ ਪਾਤਸ਼ਾਹ ਜੀ ਘੜਨ ਵਾਲਾ ਵੀ ਆਪ ਹੈ ਤੇ ਅਸ਼ੁਭ ਗੁਣਾਂ ਨੂੰ ਭੰਨਣ ਵਾਲਾ ਵੀ ਆਪ ਹੈ। ਸਾਰਿਆਂ ਦੀ ਪੈਦਾਇਸ਼ ਤੇ ਸਾਰਿਆਂ ਦੀ ਪੜਲੋਂ ਕਰਨ ਵਾਲਾ ਵੀ ਆਪ ਹੈ।
ਕਰਨ ਕਾਰਨ ਸਮਰੱਥ ਹੈ,
ਸਾਰਿਆਂ ਕਾਰਜਾਂ ਨੂੰ ਕਰਨ ਨੂੰ ਸਰਬ ਕਲਾ ਸਮਰੱਥ ਹੈ ਹੇ ਪਰਮੇਸ਼ਰ।
ਘਟ ਘਟ ਸਭ ਬੋਲੇ,
ਇਹ ਸਾਰਿਆਂ ਦੇ ਘਟਾਂ ਘਟਾਂ ਹਿਰਦਿਆਂ ਚ ਬੋਲਦਾ ਵੀ ਤੂੰ ਹੀ ਹੈ ਸੱਚੇ ਪਾਤਸ਼ਾਹ। ਇਉਂ ਹਜ਼ੂਰ ਨੇ ਬਚਨ ਕੀਤੇ ਹੈ ਕਿ ਉਹ ਹਮਰਾ ਠਾਕਰ ਸਦ ਬੋਲਾਂਤਾ, ਸਦਾ ਹੀ ਬੋਲਦਾ ਹੈ ਤੂੰ।
ਰਿਜਕ ਸਮਾਹੇ, ਰਿਜਕ ਸਮਾਹੇ ਸਭ ਸਹਿ,
ਸਾਰਿਆਂ ਦੇ ਤਾਈਂ ਰਿਜਕ ਦੇ ਰੋਜੀ ਦੇ ਤਾਈਂ ਸਮਾਹੇ ਉਪੜਾਉਣਾ ਪਚਾਉਣਾ ਹੈ ਮਹਾਰਾਜ ਆਪ। ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜਮਾਨ ਕੋ ਦੇ ਹੈ।
ਕਿਆ ਮਾਨਸ ਡੋਲੇ,
ਤੇ ਮਨੁੱਖਾ ਕਿਉਂ ਡੋਲਦਾ ਫਿਰਦਾ। ਵਾਹਿਗੁਰੂ ਤੇ ਭਰੋਸਾ ਕਰ, ਉਹ ਜਿਹਨੇ ਗਰਭ ਦੇ ਵਿੱਚ ਪਾਲਣਾ ਕੀਤੀ ਇੱਥੇ ਵੀ ਤੇ ਰੱਖਿਆ ਕਰੇਗਾ।
ਗਹਿਰ ਗੰਭੀਰ ਅਥਾਹੁ ਤੂੰ,
ਉਸ ਪਰਮੇਸ਼ਰ ਦੇ ਸਨਮੁਖ ਚਿੱਤ ਕਰਕੇ ਕਹੋ ਕਿ ਮਹਾਰਾਜ ਗਹਿਰ ਨਿਰਹਲ ਹੈ ਤੂੰ ਅਤੇ ਗੰਭੀਰ ਡੂੰਘਾ ਹੈ, ਹਥਾਉ ਸ਼ਕਤੀ ਬਿਰਤੀ ਕਰਕੇ ਤੇ ਅਥਾਹ ਨਹੀਂ ਪਾਇਆ ਜਾ ਸਕਦਾ।
ਹੁਣ ਗਿਆਨ ਅਮੁੱਲ,
ਆਪ ਦੁਨੀਆਂ ਦੇ ਗੁਣਾਂ ਤੇ ਗਿਆਨ ਤੋਂ ਮੁੱਲ ਨਹੀਂ ਖਰੀਦਿਆ ਜਾ ਸਕਦਾ। ਆਪ ਦੀ ਪ੍ਰਾਪਤੀ ਵਾਲੇ ਸੱਚੇ ਆਨੰਦ ਰੂਪ ਜੋ ਗੁਣ ਹਨ, ਜੋ ਆਪ ਦਾ ਅਦਵੈਤਾਨੰਦ ਰੂਪ ਗਿਆਨ ਹੈ, ਇਹ ਅਮੋਲਕ ਹੈ।
ਸੋਈ ਕੰਮ ਕਮਾਵਣਾ,
ਫਿਰ ਸੱਚੇ ਪਾਤਸ਼ਾਹ ਕਾਰਜ ਉਹ ਹੀ ਕਮਾਉਣਾ ਹੈ।
ਇਹ
ਮੌਲਾ ਪ੍ਰਫੁੱਲਤ ਕਰਨ ਵਾਲੇ ਪਰਮੇਸ਼ੁਰ ਸੰਸਾਰ ਨੂੰ ਮਿਲੇ ਹੋਏ ਜੋ ਤੁਹਾਨੂੰ ਆਪ ਨੇ ਹੁਕਮ ਕੀਤਾ ਹੈ।
ਬਾਹਰ ਕੁਛ ਨਹੀਂ,
ਆਪ ਤੋਂ ਬਾਹਰ ਤਾਂ ਮਾਰਾ ਕੁਝ ਵੀ ਨਹੀਂ ਹੋ ਸਕਦਾ ਹੈ।
ਨਾਨਕ ਗੁਣ ਬੋਲੇ,
ਸਤਿਗੁਰੂ ਸਾਹਿਬ ਜੀ ਕਹਿੰਦੇ ਤੇਰੇ ਗੁਣ ਹਨ, ਇਹ ਆਪਦੇ ਗੁਣਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਬੋਲਦੇ ਆ ਸੱਚੇ ਪਾਤਸ਼ਾਹ। ਇਹਨਾਂ ਗੁਣਾਂ ਦਾ ਮਾਲਕ ਤੂੰ ਹੀ ਹੈ। ਇਹ 23 ਪੌੜੀਆਂ ਵਾਲੀ ਇੱਕ ਵਾਰ ਹੈ ਕਿ 2 ਵਾਰਾਂ ਹੋ ਗਈਆਂ, ਦੱਖਣੇ ਦੀ ਵਾਰ ਤੇ ਪਹਿਲੀ ਵਾਰ, ਇਹ ਦੂਜਾ ਤਾਂ ਲਾਇਆ ਹੈ। ਇਸ ਪ੍ਰਕਾਰ ਇੱਥੇ ਵਾਰ ਸਾਹਿਬ ਸਿੰਘ ਜੀ ਗੁਰੂ ਸਾਹਿਬ ਨੇ ਸਮਾਪਤ ਕੀਤੀ ਹੈ। ਇਸ ਵਾਰ ਦੇ ਤਾਂ ਹੀ ਗੁਰਵਿਲਾਸ ਲਿਖਿਆ ਹੋਇਆ ਹੈ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਉਹਨੂੰ ਮਸਾਣ ਭੂਮਿਕਾ ਚ ਲਿਜਾਣ ਤੱਕ ਅੱਗੇ ਕੀਰਤਨੀ ਇਸ ਵਾਰ ਨੂੰ ਗਾਉਂਦੇ ਜਾਂਦੇ ਤੇ ਖੜ ਕੇ ਪੌੜੀ ਲਾਇਆ ਕਰਦੇ। ਇਹ ਤਰੀਕਾ ਸੀ ਪੁਰਾਣਾ, ਅੱਜ ਕੱਲ ਰਿਵਾਜ ਹਟ ਹੀ ਗਿਆ ਹੈ। ਸਤਿਗੁਰਾਂ ਦੇ ਵੇਲੇ ਦਾ ਰਿਵਾਜ ਸੀ ਜੋ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ।
ਸੋਈ
ਕੰਮ ਕਮਾਵਣਾ ਕੀਆ ਤੁਰ ਮੌਲੈ,
ਤੂੰ
ਬਾਹਰ ਕਿਛ ਨਹੀਂ, ਨਾਨਕ ਗੁਣ ਬੋਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।